ਜੇਤਾ ਬੋਲਣ ਤੇਤਾ ਗਿਆਨ ਹੈ।
ਫਿਰ ਉਹ ਜਿੰਨਾ ਵੀ ਬੋਲਦਾ ਹੈ ਓਨਾ ਹੀ ਉਹ ਗਿਆਨ ਦਾ ਅਰਥ ਹੈ, ਗਿਆਨ ਦੇ ਸ਼ਬਦ ਬੋਲਦਾ ਹੈ। ਭਾਵ ਜਿੰਨਾ ਤੋਂ ਕੁਛ ਸਾਨੂੰ ਗਿਆਨ ਪ੍ਰਾਪਤ ਹੋਵੇ, ਕੋਈ ਸਿੱਖਿਆ ਮਿਲੇ, ਕੋਈ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਰੱਬ ਦੇ ਪਿਆਰ ਦੀ ਗੱਲ ਤੁਰੇ, ਐਸਾ ਉਹ ਗਿਆਨ ਦਾ ਉਪਦੇਸ਼ ਦਿੰਦਾ ਹੈ।
ਜੇਤਾ ਸੁਣਨਾ ਤੇਤਾ ਨਾਮ।
ਲੋ ਹਜ਼ੂਰ ਕਹਿੰਦੇ ਨੇ ਫਿਰ ਉਸ ਗੁਰਮੁਖ ਪਿਆਰੇ ਦੀ ਅਵਸਥਾ ਇਹ ਬਣ ਜਾਂਦੀ, ਜੇਤਾ ਸੁਣਨਾ ਤੇਤਾ ਨਾਮ। ਉਹ ਜਿੰਨਾ ਵੀ ਸੁਣਦਾ ਹੈ ਓਨਾ ਵਾਹਿਗੁਰੂ ਦਾ ਨਾਮ ਹੀ ਸੁਣਦਾ ਹੈ। ਇਹਦਾ ਮਤਲਬ ਇਹ ਹੈ ਉਹਦੀ ਸੁਰਤ ਹਮੇਸ਼ਾ ਲਈ ਨਾਮ ਦੇ ਵੱਲ ਹੀ ਜੁੜੀ ਹੋਈ ਹੁੰਦੀ ਹੈ। ਨਾਮ ਤੋਂ ਬਿਨਾਂ ਹੋਰ ਕੋਈ ਉਹਨੂੰ ਗੱਲ ਚੰਗੀ ਹੀ ਨਹੀਂ ਲੱਗਦੀ। ਜਿਨ੍ਹਾਂ ਗੁਰਮੁਖਾਂ ਦਾ ਬਹੁਤਾ ਬਾਣੀ ਨਾਲ ਜਾਂ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ ਨਾ, ਤੁਸੀਂ ਉਹਨਾਂ ਦੇ ਕੋਲੇ ਜਾ ਕੇ ਅਨੁਭਵ ਕਰੋਗੇ। ਜਦੋਂ ਅਸੀਂ ਬਹੁਤੀਆਂ ਗੱਲਾਂ ਕਰਾਂਗੇ ਉਹਨਾਂ ਦਾ ਮਨ ਉਚਾਟ ਹੋ ਜਾਂਦਾ ਹੈ। ਅਤੇ ਦੂਸਰੀ ਗੱਲ, ਜਦੋਂ ਅਸੀਂ ਉਹਨਾਂ ਦੇ ਕੋਲ ਜਾ ਕੇ ਬੈਠਾਂਗੇ, ਜਦੋਂ ਅਸੀਂ ਆਪਣੀਆਂ ਗੱਲਾਂ ਕਰਾਂਗੇ ਉਹ ਚੁੱਪ ਹੋ ਜਾਣਗੇ, ਖਾਮੋਸ਼ ਹੋ ਜਾਣਗੇ, ਕੋਈ ਉਹ ਤੁਹਾਨੂੰ ਹਾਂ ਨਾ ਦਾ ਜਵਾਬ ਨਹੀਂ ਦੇਣਗੇ। ਇਹ ਉਹਨਾਂ ਦੀ ਉਚਾਟ ਹੋਣ ਦੀ ਨਿਸ਼ਾਨੀ ਹੁੰਦੀ ਹੈ। ਤੀਸਰੀ ਗੱਲ ਇਹ, ਜਦੋਂ ਕੋਈ ਮਹਾਂਪੁਰਖਾਂ ਦੇ ਕੋਲ ਜਾ ਕੇ ਕੋਈ ਦੁਨਿਆਵੀ ਜਾਂ ਕੋਈ ਹੋਰ ਵਿਵਹਾਰਕ ਗੱਲਾਂ ਕਰਦੇ ਨੇ, ਅਤੇ ਫਿਰ ਉਹ ਮਹਾਂਪੁਰਖ ਉਸ ਵੇਲੇ ਕਈ ਵਾਰੀ ਕਹਿ ਵੀ ਦਿੰਦੇ ਨੇ ਭਾਈ ਤੁਸੀਂ ਇਹ ਗੱਲਾਂ ਨਾ ਕਰੋ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਪਰ ਆਮ ਲੋਕਾਂ ਦਾ ਸੁਭਾਅ ਹੁੰਦਾ ਹੈ ਉਹ ਗੱਲਾਂ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਅਸਲੀ ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ ਜਿੰਨਾ ਵੀ ਸੁਣਦਾ ਵਾਹਿਗੁਰੂ ਦਾ ਨਾਮ ਹੀ ਸੁਣਦਾ, ਨਾਮ ਤੋਂ ਬਿਨਾਂ ਦੂਜੀ ਗੱਲ ਉਹਨੂੰ ਚੰਗੀ ਹੀ ਨਹੀਂ ਲੱਗਦੀ, ਜਾਂ ਉਸਦੀ ਅਵਸਥਾ ਵੀ ਇਹੋ ਜਿਹੀ ਬਣ ਜਾਂਦੀ ਹੈ। ਅਤੇ ਜਿਹੜੇ ਪਾਸੇ ਵੀ ਕੋਈ ਆਵਾਜ਼ ਉਹਦੇ ਕੰਨਾਂ ਦੇ ਵਿੱਚ ਪੈਂਦੀ ਹੈ ਨਾ, ਅਤੇ ਉਹਨੂੰ ਇਉਂ ਜਾਪਦਾ ਹੈ ਜਿਵੇਂ ਸਾਰੇ ਪਸ਼ੂ ਪੰਛੀ ਵੀ ਵਾਹਿਗੁਰੂ ਦਾ ਨਾਮ ਜਪਦੇ ਹਨ। ਇੱਕ ਇਹ ਵੀ ਅਵਸਥਾ ਹੁੰਦੀ ਹੈ ਜੇਤਾ ਸੁਣਨਾ ਤੇਤਾ ਨਾਮ, ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜਦੋਂ ਪਸ਼ੂ ਪੰਛੀਆਂ ਦੀ ਵੀ ਆਵਾਜ਼ ਸੁਣਦੇ ਨੇ ਅਤੇ ਉਹਨਾਂ ਨੂੰ ਇਹ ਪ੍ਰਤੀਤ ਹੁੰਦਾ ਇਹ ਵੀ ਰੱਬ ਦਾ ਨਾਮ ਜਪਦੇ ਹੈ। ਇੱਥੋਂ ਤੱਕ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਸਭ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਏ ਸਭ ਹਰ ਹਰ ਨਾਮ ਤੇ ਆਵੇ ਰਾਮ। ਆ ਜਿੰਨੇ ਧਰਤੀ ਨੇ, ਆਕਾਸ਼ ਨੇ, ਜਿੰਨੇ ਗ੍ਰਹਿ ਨੇ, ਜਿੰਨੇ ਕੋਈ ਹੋਰ ਮੰਡਲ ਨੇ, ਉਹ ਵੀ ਸਾਰੇ ਵਾਹਿਗੁਰੂ ਦਾ ਨਾਮ ਹੀ ਜਪਦੇ ਉਹਨਾਂ ਨੂੰ ਸੁਣਾਈ ਦਿੰਦੇ ਨੇ। ਕਿਉਂਕਿ ਵਾਹਿਗੁਰੂ ਦਾ ਨਾਮ, ਜਿੱਥੇ ਵਾਹਿਗੁਰੂ ਹੈ ਉੱਥੇ ਵਾਹਿਗੁਰੂ ਦਾ ਨਾਮ ਵੀ ਉੱਥੇ ਹੀ ਵਿਆਪਕ ਹੈ। ਜੇ ਵਾਹਿਗੁਰੂ ਸਾਰੋ ਵਿਆਪਕ ਹੈ ਤੇ ਨਾਮ ਵੀ ਸਾਰੋ ਵਿਆਪਕ ਹੈ। ਇਸੇ ਲਈ ਉਹ ਗੁਰਮੁਖ ਨਾਮ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਸੁਣਦੇ, ਜਿੰਨਾ ਵੀ ਸੁਣਦੇ ਨੇ ਉਹਨਾਂ ਨੂੰ ਨਾਮ ਹੀ ਸੁਣਾਈ ਦਿੰਦਾ ਹੈ।
ਜੇਤਾ ਪੇਖਣ ਤੇਤਾ ਧਿਆਨ,
ਲੋ ਜਿੰਨਾ ਵੀ ਉਹ ਦੇਖਦੇ ਨੇ ਤੇ ਉਹਨਾਂ ਹੀ ਉਹਨਾਂ ਨੂੰ ਵਾਹਿਗੁਰੂ ਦਾ ਧਿਆਨ ਹੀ ਪ੍ਰਤੀਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿੰਨਾ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ ਤੇ ਫਿਰ ਉਹ ਜਿਸ ਪਾਸੇ ਵੀ ਦੇਖਦੇ ਨੇ ਤੇ ਉਹਨਾਂ ਨੂੰ ਉਹੀ ਵਾਹਿਗੁਰੂ ਦਿਸਦਾ ਹੈ, ਕਿਉਂਕਿ ਉਹਦੇ ਚਰਨਾਂ ਵਿੱਚ ਹੀ ਉਹਨਾਂ ਦਾ ਧਿਆਨ ਜੁੜਿਆ ਹੁੰਦਾ। ਅਵਸਥਾ ਹੀ ਇੰਨੀ ਪਰਪੱਕ ਹੋ ਜਾਂਦੀ ਹੈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਵੇਖਦੇ ਹੀ ਨਹੀਂ। ਐਸੀ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇੱਕ ਲੌਕਿਕ ਪ੍ਰਮਾਣ ਮਹਾਂਪੁਰਖ ਦੱਸਦੇ ਸਨ ਵੀ ਕਹਿੰਦੇ ਨੇ ਜਦੋਂ ਮਜਨੂੰ ਲੀਲਾਂ ਦਾ ਆਸ਼ਕ ਬਣਿਆ ਅਤੇ ਜਿਹੜਾ ਲੀਲਾਂ ਦਾ ਪਿਤਾ ਸੀ ਉਹ ਇੱਕ ਸਮਰਾਟ ਸੀ, ਇੱਕ ਕੋਈ ਬਾਦਸ਼ਾਹ ਸੀ। ਉਹਨੇ ਸੋਚਿਆ ਵੀ ਇਹ ਮਜਨੂੰ ਲੀਲਾਂ ਦਾ ਆਸ਼ਕ ਬਣਿਆ ਫਿਰਦਾ, ਇਹਦਾ ਧਿਆਨ ਦੂਸਰੇ ਪਾਸੇ ਹਟਾਇਆ ਜਾਵੇ। ਤਾਂ ਉਸਨੇ ਇੱਕ ਤਰਕੀਬ ਬਣਾਈ, ਬਹੁਤ ਸਾਰੀਆਂ ਹੋਰ ਲੜਕੀਆਂ ਖੂਬਸੂਰਤ ਇਕੱਠੀਆਂ ਕੀਤੀਆਂ ਅਤੇ ਉਹਨਾਂ ਸਾਰੀਆਂ ਨੂੰ ਮਜਨੂੰ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ। ਅਤੇ ਬਾਦਸ਼ਾਹ ਕਹਿਣ ਲੱਗਾ, ਮਜਨੂੰ ਨੂੰ ਜਿਹੜੀ ਲੀਲਾ ਹੈ ਉਹ ਤੇ ਕੋਈ ਇੰਨੀ ਸੁੰਦਰ ਲੜਕੀ ਨਹੀਂ ਹੈ, ਆਹ ਬਹੁਤ ਸੁੰਦਰ ਲੜਕੀਆਂ ਨੇ, ਤੂੰ ਇਹਨਾਂ ਵਿੱਚੋਂ ਕਿਸੇ ਨੂੰ ਵੀ ਪਸੰਦ ਕਰ ਸਕਦਾ, ਉਸੇ ਨਾਲ ਹੀ ਤੇਰਾ ਵਿਆਹ ਹੋ ਸਕਦਾ। ਬਾਦਸ਼ਾਹ ਦੀ ਗੱਲ ਸੀ, ਉਸਨੇ ਧਿਆਨ ਦੂਸਰੇ ਪਾਸੇ ਹਟਾਉਣਾ ਸੀ। ਪਰ ਕਹਿੰਦੇ ਨੇ ਜਦੋਂ ਮਜਨੂੰ ਨੇ ਉਹਨਾਂ ਲੜਕੀਆਂ ਨੂੰ ਦੇਖਿਆ ਤੇ ਬੜਾ ਹੈਰਾਨ ਹੋਇਆ, ਬਾਦਸ਼ਾਹ ਨੂੰ ਕਹਿਣ ਲੱਗਾ, ਕਹਿੰਦਾ ਮੈਨੂੰ ਤਾਂ ਇਹਨਾਂ ਸਾਰਿਆਂ ਦੇ ਵਿੱਚ ਹੀ ਲੀਲਾ ਨਜ਼ਰ ਆਉਂਦੀ ਹੈ। ਬਾਦਸ਼ਾਹ ਇਹ ਗੱਲ ਸੁਣ ਕੇ ਹੈਰਾਨ ਹੋਇਆ, ਕਹਿਣ ਲੱਗਾ ਓਏ ਮੂਰਖਾ, ਬਈ ਇਹ ਤੇ ਲੀਲਾ ਦੇ ਨਾਲੋਂ ਕਿਤੇ ਵੱਧ ਸੁੰਦਰ ਹੋਰ ਲੜਕੀਆਂ ਨੇ ਤੇ ਤੂੰ ਇਹਨਾਂ ਨੂੰ ਕਹਿੰਦਾ ਵੀ ਇਹਨਾਂ ਵਿੱਚ ਮੈਨੂੰ ਲੀਲਾ ਦਾ ਦਰਸ਼ਨ ਹੁੰਦਾ। ਤਾਂ ਉਸ ਵੇਲੇ ਮਜਨੂੰ ਨੇ ਇਹ ਜਵਾਬ ਦਿੱਤਾ, ਕਹਿੰਦਾ ਤੁਸੀਂ ਲੀਲਾ ਦੀਆਂ ਅੱਖਾਂ ਵਿੱਚ ਦੀ ਦੇਖੋ, ਤੁਹਾਨੂੰ ਉਸ ਤੋਂ ਬਿਨਾਂ ਹੋਰ ਕੁਝ ਵੀ ਦਿਖਾਈ ਨਹੀਂ ਦੇਵੇਗਾ। ਇੱਕ ਦੁਨਿਆਵੀ ਧਿਆਨ ਦੀ ਗੱਲ ਹੈ। ਜਿਨ੍ਹਾਂ ਦੇ ਮਨ ਵਿੱਚ ਦੁਨਿਆਵੀ ਵੀ ਧਿਆਨ ਐਸਾ ਪਰਪੱਕ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਉਸ ਤੋਂ ਬਿਨਾਂ ਹੋਰ ਕੁਝ ਦਿਸਦਾ ਨਹੀਂ। ਇੱਕ ਹੋਰ ਵੀ ਪ੍ਰਸੰਗ ਆਉਂਦਾ ਹੈ ਦੱਤਾਤ੍ਰੇਅ ਦਾ। ਦੱਤਾਤ੍ਰੇਅ ਇੱਕ ਵਾਰੀ ਆਪਣੇ ਨਾਲ ਸੰਨਿਆਸੀਆਂ ਨੂੰ ਲੈ ਕੇ ਜੰਗਲ ਦੇ ਵਿੱਚ ਵਿਚਰ ਰਿਹਾ ਸੀ। ਇੱਕ ਸ਼ਿਕਾਰੀ ਆਇਆ ਅਤੇ ਉਹ ਸ਼ਿਕਾਰੀ ਨੇ ਆ ਕੇ ਉਹਨਾਂ ਵੱਲ ਤੀਰ ਸਿੰਨ ਲਿਆ। ਜਦੋਂ ਤੀਰ ਮਾਰਨ ਲੱਗਿਆ ਅਤੇ ਇੱਕ ਸਾਧੂ ਨੇ ਜਾ ਕੇ ਅਚਾਨਕ ਉਸਦੀ ਬਾਂਹ ਫੜ ਲਈ। ਕਹਿਣ ਲੱਗਾ, ਉਹ ਦੇਖੀ ਕਿਤੇ ਪਾਪ ਨਾ ਸਿਰ ਚੜ੍ਹਾ ਲਵੀਂ, ਇਹ ਤਾਂ ਸਾਧੂ ਨੇ। ਉਹ ਸ਼ਿਕਾਰੀ ਇੱਕਦਮ ਤਰਬ ਗਿਆ। ਕਹਿਣ ਲੱਗਾ, ਮੈਨੂੰ ਤਾਂ ਸਾਰੇ ਜਾਨਵਰ ਦਿਸਦੇ ਨੇ, ਮੈਨੂੰ ਕੋਈ ਸਾਧੂ ਨਹੀਂ ਨਜ਼ਰ ਆ ਰਿਹਾ, ਮੈਨੂੰ ਸਾਰੇ ਜਾਨਵਰ ਦਿਸਦੇ ਨੇ। ਉਸੇ ਵੇਲੇ ਦੱਤਾਤ੍ਰੇਅ ਨੇ ਆ ਕੇ ਉਹਦੇ ਪੈਰਾਂ 'ਤੇ ਮੱਥਾ ਟੇਕਿਆ। ਕਹਿਣ ਲੱਗਾ, ਤੂੰ ਧੰਨ ਹੈ ਜਿਸ ਨੇ ਮੈਨੂੰ ਇਹ ਸਿੱਖਿਆ ਬਖਸ਼ੀ, ਜਿਸ ਨੂੰ ਬੰਦੇ ਵੀ ਜਾਨਵਰ ਦਿਖਾਈ ਦਿੰਦੇ ਨੇ। ਧਿਆਨ ਜੋ ਇੰਨਾ ਪਰਪੱਕ ਸੀ, ਜੰਗਲ ਦਾ ਸ਼ਿਕਾਰੀ ਸੀ, ਸਿਵਾਏ ਜਾਨਵਰਾਂ ਤਾਂ ਹੋਰ ਕੁਝ ਵੇਖਦਾ ਹੀ ਨਹੀਂ ਸੀ, ਉਹਨੂੰ ਬੰਦੇ ਵੀ ਜਾਨਵਰ ਦਿਸੇ। ਇਹ ਧਿਆਨ ਦੀ ਗੱਲ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਜੇਤਾ ਪੇਖਣ ਤੇਤਾ ਧਿਆਨ। ਉਹ ਗੁਰਮੁਖ ਜਿੰਨਾ ਵੀ ਦੇਖਦੇ ਨੇ ਉਨਾ ਹੀ ਉਹਨਾਂ ਨੂੰ ਵਾਹਿਗੁਰੂ ਦਾ ਧਿਆਨ ਵਿਆਪਕ ਦਿਖਾਈ ਦਿੰਦਾ, ਭਾਵ ਵਾਹਿਗੁਰੂ ਦੇ ਦੀਦਾਰ ਕਰਦੇ ਹਨ। ਦੋਏ ਦੋ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ, ਐਸੀ ਅਵਸਥਾ ਬਣ ਜਾਂਦੀ ਹੈ।
ਸਹਿਜੇ ਜਾਗਣ ਸਹਿਜੇ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਵਿਅਕਤੀ, ਫਿਰ ਉਹ ਸਹਿਜੇ ਦਾ ਅਰਥ ਹੈ ਵੀ ਜਿਹੜੀ ਸਹਿਜ ਅਵਸਥਾ ਹੈ। ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਾਰ ਚੀਨੈ, ਤਿੰਨੀ ਪਰਮ ਪਦ ਪਾਇਆ। ਚੌਥੇ ਪਦ ਮੈਂ ਸਹਿਜ ਹੈ, ਉਹ ਜਿਹੜਾ ਚੌਥਾ ਪਦ ਹੈ, ਤੁਰੀਆ ਪਦ ਹੈ, ਉਸਨੂੰ ਸਹਿਜ ਇੱਥੇ ਲਿਖਿਆ ਹੈ। ਸਹਿਜੇ ਜਾਗਣ, ਵੀ ਉਹਨਾਂ ਗੁਰਮੁਖਾਂ ਦਾ ਜਿਹੜਾ ਜਾਗਣਾ ਹੈ ਉਹ ਵੀ ਸਹਿਜ ਦੇ ਵਿੱਚ ਹੁੰਦਾ, ਭਾਵ ਉਹਨਾਂ ਦੀ ਸੁਰਤ ਤੁਰੀਆ ਅਵਸਥਾ ਵਿੱਚ ਟਿਕੀ ਹੁੰਦੀ ਹੈ, ਸਾਕਸ਼ੀ ਭਾਵ ਦੇ ਵਿੱਚ ਹੀ ਰਹਿੰਦੇ ਨੇ, ਉਸੇ ਅਵਸਥਾ ਵਿੱਚ ਹੀ ਉਹ ਜਾਗਦੇ ਨੇ। ਸਹਿਜੇ ਸੋਏ, ਅਤੇ ਉਸੇ ਅਵਸਥਾ ਦੇ ਵਿੱਚ ਹੀ ਉਹ ਸੋਏ ਦਾ ਅਰਥ ਹੈ ਬਰਾਜਦੇ ਹਨ।
ਸਹਿਜੇ ਹੋਤਾ ਜਾਏ ਸੋ ਹੋਏ,
ਭਾਵ ਇਹ ਆ ਵੀ ਉਹ ਜਿਹੜੀ ਇਹ ਜਿਹੜੀ ਅਵਸਥਾ ਹੈ ਨਾ, ਜਾਗਰ ਸੁਪਨ ਸੁਖੋਪਤ, ਤਿੰਨ ਅਵਸਥਾ ਨੇ, ਇਹਨਾਂ ਵਿੱਚ ਅਸੀਂ ਹਮੇਸ਼ਾ ਲਈ ਵਿਚਰਦੇ ਹਾਂ। ਅਤੇ ਜਿਹੜੀ ਤੁਰੀਆ ਅਵਸਥਾ ਹੈ ਉਹ ਸਾਕਸ਼ੀ ਭਾਵ ਦੀ ਅਵਸਥਾ ਹੁੰਦੀ ਹੈ, ਜੋ ਸਾਰੀਆਂ ਅਵਸਥਾਵਾਂ ਨੂੰ ਪ੍ਰਕਾਸ਼ਦੀ ਹੈ, ਅਤੇ ਉਸਨੂੰ ਗਿਆਨ ਦੀ ਅਵਸਥਾ ਵੀ ਆਖਿਆ, ਉਸਨੂੰ ਸਹਿਜ ਅਵਸਥਾ ਵੀ ਆਖਿਆ ਜਾਂਦਾ ਹੈ। ਗੁਰਮੁਖ ਉਹ ਸਾਕਸ਼ੀ ਭਾਵ ਦੀ ਅਵਸਥਾ ਵਿੱਚ ਚਲਿਆ ਜਾਂਦਾ ਹੈ, ਅਤੇ ਫਿਰ ਉਸੇ ਅਵਸਥਾ ਦੇ ਵਿੱਚ ਹੀ ਉਹ ਜਾਗਦਾ ਹੈ, ਉਸੇ ਅਵਸਥਾ ਦੇ ਵਿੱਚ ਹੀ ਸੌਂਦਾ ਹੈ, ਭਾਵ ਉਹਦਾ ਸਹਿਜ ਕਦੀ ਖਤਮ ਨਹੀਂ ਹੁੰਦਾ। ਸਹਿਜੇ ਹੋਤਾ ਜਾਏ ਸੋ ਹੋਏ, ਫਿਰ ਉਹ ਸਹਿਜ ਦੇ ਵਿੱਚ ਹੀ ਜੋ ਕੁਝ ਉਹਦੇ ਕੋਲੋਂ ਕਾਰ ਵਿਹਾਰ ਹੁੰਦਾ ਹੈ, ਉਹ ਕੋਈ ਵਿਸ਼ੇਸ਼ ਸਾਡੇ ਵਾਂਗੂ ਭੱਜ ਨੱਠ ਨਹੀਂ ਕਰਦਾ। ਹਜ਼ੂਰ ਕਹਿੰਦੇ ਨੇ, ਸਹਿਜ ਦੇ ਵਿੱਚ ਹੀ, ਸ਼ਾਂਤੀ ਵਿੱਚ ਹੀ, ਸਾਕਸ਼ੀ ਭਾਵ ਦੀ ਅਵਸਥਾ ਦੇ ਵਿੱਚ ਹੀ ਸਹਿਜੇ ਹੋਤਾ ਜਾਏ ਸੋ ਹੋਏ, ਜੋ ਕੁਝ ਉਹਦੇ ਪਾਸੋਂ ਹੋਣਾ ਹੁੰਦਾ ਹੈ ਉਹ ਹੋ ਹੀ ਜਾ ਰਿਹਾ ਹੈ।
ਸਹਿਜ ਬੈਰਾਗ ਸਹਿਜੇ ਹੀ ਹੱਸਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਸਹਿਜ ਦੇ ਵਿੱਚ ਹੀ ਵੈਰਾਗ ਦੇ ਵਿੱਚ ਆ ਜਾਂਦਾ ਹੈ, ਰੋਣ ਲੱਗ ਜਾਂਦਾ ਹੈ, ਅਤੇ ਸਹਿਜੇ ਹੀ ਹੱਸਣਾ, ਅਤੇ ਸਹਿਜ ਅਵਸਥਾ ਦੇ ਵਿੱਚ ਵੀ ਕਦੇ ਉਹ ਹੱਸਣ ਵੀ ਲੱਗ ਜਾਂਦਾ। ਇਹ ਵੀ ਇੱਕ ਅਵਸਥਾ ਹੁੰਦੀ ਹੈ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਕਈ ਵਾਰੀ ਤੁਸੀਂ ਮਹਾਂਪੁਰਖਾਂ ਨੂੰ ਵੀ ਰੋਂਦੇ ਅਤੇ ਹੱਸਦੇ ਵੇਖੋਗੇ, ਪਰ ਉਹਨਾਂ ਦੇ ਰੋਣ ਹੱਸਣ ਦੇ ਵਿੱਚ ਅਤੇ ਸਾਡੇ ਰੋਣ ਅਤੇ ਹੱਸਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਮਹਾਂਪੁਰਖ ਕਦੋਂ ਰੋਂਦੇ ਨੇ? ਮਹਾਂਪੁਰਖ ਆਪਣੇ ਪਿਛਲੇ ਜੀਵਨ ਵੱਲ ਝਾਤ ਮਾਰ ਕੇ, ਜਿਹੜਾ ਕਿ ਐਵੇਂ ਅਜਾਈ ਗੁਆਇਆ ਹੁੰਦਾ ਹੈ, ਅਤੇ ਉਹਨੂੰ ਯਾਦ ਕਰ ਕਰਕੇ ਰੋਂਦੇ ਨੇ ਵੀ ਅਸੀਂ ਆਪਣੇ ਪਿਛਲੇ ਜੀਵਨ ਨੂੰ ਵਿਅਰਥ ਕਿਉਂ ਗੁਆ ਲਿਆ। ਇਹ ਪਛਤਾਵਾ ਹੁੰਦਾ, ਇਸ ਲਈ ਰੋਂਦੇ ਨੇ। ਅਤੇ ਫਿਰ ਉਹ ਕਦੇ ਕਦੇ ਹੱਸਦੇ ਵੀ ਨੇ, ਉਹ ਕਹਿੰਦੇ ਚਲੋ ਜਦੋਂ ਵੀ ਸਹੀ, ਚਲੋ ਹੁਣ ਅਸੀਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਗਏ ਹਾਂ, ਹੁਣ ਅਸੀਂ ਗੁਰਸਿੱਖੀ ਤਾਰਨ ਕਰ ਲਈ ਹੈ, ਹੁਣ ਅੰਮ੍ਰਿਤ ਛਕ ਲਿਆ, ਹੁਣ ਅਸੀਂ ਸੇਵਾ ਕਰਦੇ, ਬਾਣੀ ਪੜ੍ਹਦੇ ਅਤੇ ਸਿਮਰਨ ਕਰਦੇ ਹਾਂ। ਅਤੇ ਫਿਰ ਉਹ ਖੁਸ਼ ਹੁੰਦੇ ਨੇ, ਚਲੋ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣੇ ਚਰਨਾਂ ਨਾਲ ਜੋੜ ਤੇ ਲਿਆ ਹੈ। ਜਾਂ ਇਸ ਤਰ੍ਹਾਂ ਵੀ ਹੈ, ਸਹਿਜ ਬੈਰਾਗ ਸਹਿਜੇ ਹੀ ਹੱਸਣਾ। ਜਿਹੜਾ ਗੁਰਮੁਖ ਹੈ ਸਹਿਜ ਦੇ ਵਿੱਚ ਹੀ ਵੈਰਾਗ ਕਰਦਾ, ਰੋਂਦਾ ਹੈ ਅਤੇ ਸਹਿਜ ਦੇ ਵਿੱਚ ਹੀ ਹੱਸਦਾ ਹੈ। ਉਹ ਹੱਸਦਾ ਹੈ ਆਪਣੀ ਅਵਸਥਾ ਨੂੰ ਅਨੁਭਵ ਕਰਕੇ ਵੀ ਮੇਰੇ 'ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਮੈਂ ਹੁਣ ਆਨੰਦ ਵਿੱਚ ਵਿਚਰ ਰਿਹਾ ਹਾਂ। ਅਤੇ ਰੋਂਦਾ ਕਿਉਂ? ਦੁਨੀਆਂ ਨੂੰ ਵੇਖ ਕੇ ਫਿਰ ਉਹ ਰੋਂਦਾ ਵੀ ਦੁਨੀਆਂ ਕਿਹੜੇ ਪਾਸੇ ਲੱਗੀ ਫਿਰਦੀ ਹੈ। ਇਹ ਗੁਰਮੁਖ ਦੀ ਅਵਸਥਾ ਹੁੰਦੀ ਹੈ, ਉਹ ਸਹਿਜ ਦੇ ਵਿੱਚ ਹੀ ਹੱਸਦਾ ਹੈ, ਸਹਿਜ ਦੇ ਵਿੱਚ ਹੀ ਰੋਂਦਾ ਹੈ।
ਸਹਿਜੇ ਚੂਪ ਸਹਿਜੇ ਹੀ ਜਪਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਸਹਿਜ ਦੇ ਵਿੱਚ ਹੀ ਚੁੱਪ ਹੋ ਜਾਂਦਾ ਹੈ, ਤੇ ਸਹਿਜ ਦੇ ਵਿੱਚ ਹੀ ਜਪਣਾ ਉਹ ਵਾਹਿਗੁਰੂ ਦੇ ਨਾਮ ਨੂੰ ਜਪਣ ਲੱਗ ਜਾਂਦਾ ਹੈ। ਮਹਾਂਪੁਰਖ ਕਦੇ ਬਿਲਕੁਲ ਖਾਮੋਸ਼ ਸਮਾਧੀ ਵਿੱਚ ਬੈਠ ਜਾਂਦੇ ਨੇ ਤੇ ਕਦੇ ਜਦੋਂ ਜਾਗਰਤ ਅਵਸਥਾ ਵਿੱਚ ਹੁੰਦੇ ਨੇ ਵਾਹਿਗੁਰੂ ਦਾ ਨਾਮ ਜਪਦੇ ਨੇ, ਪਰ ਸਾਰਾ ਕੁਝ ਸਹਿਜ ਦੇ ਵਿੱਚ ਹੀ ਹੁੰਦਾ ਹੈ।
ਸਹਿਜੇ ਭੋਜਨ ਸਹਿਜੇ ਭਾਵ,
ਜੇ ਮਹਾਂਪੁਰਖ ਭੋਜਨ ਵੀ ਛਕਦੇ ਨੇ ਤਾਂ ਉਹ ਵੀ ਸਹਿਜ ਵਿੱਚ ਹੀ ਹੁੰਦਾ, ਉਹ ਇਹ ਨਹੀਂ ਸਮਝਦੇ ਮੈਂ ਭੋਜਨ ਖਾ ਰਿਹਾ ਹਾਂ, ਉਹ ਕਹਿੰਦੇ ਸਰੀਰ ਦੀ ਤ੍ਰਿਪਤੀ ਹੋ ਰਹੀ ਹੈ, ਆਤਮਾ ਨੂੰ ਤਾਂ ਲੋੜ ਹੀ ਨਹੀਂ ਇਸ ਗੱਲ ਦੀ। ਇਸ ਅਵਸਥਾ ਦੇ ਵਿੱਚ ਸਹਿਜੇ ਭੋਜਨ, ਉਹ ਭੋਜਨ ਵੀ ਸਹਿਜ ਵਿੱਚ ਹੀ ਛਕਦੇ ਨੇ ਤੇ ਸਹਿਜੇ ਪਾਓ, ਤੇ ਸਹਿਜ ਦੇ ਵਿੱਚ ਹੀ ਪਾਓ ਦਾ ਅਰਥ ਹੈ ਉਹ ਪ੍ਰੇਮ ਕਰਦੇ ਹਨ।
ਸਹਿਜੇ ਮਿਟਿਓ ਸਗਲ ਦੁਰਾਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਹਿਜੇ ਦਾ ਅਰਥ ਹੈ ਸਹਿਜ ਅਵਸਥਾ ਦੇ ਵਿੱਚ ਵਿਚਰਦਿਆਂ ਹੋਇਆਂ, ਸਾਕਸ਼ੀ ਭਾਵ ਦੀ ਅਵਸਥਾ ਦੇ ਵਿੱਚ ਵਿਚਰਦਿਆਂ ਹੋਇਆਂ ਮਿਟਿਓ ਸਗਲ ਦੁਰਾਓ, ਜਿਹੜਾ ਉਹਨਾਂ ਦਾ ਲੁਕਾ ਸੀ ਉਹ ਸਾਰਾ ਹੀ ਉਹਨਾਂ ਦਾ ਮਿਟ ਗਿਆ। ਲੁਕਾਓ ਤੋਂ ਮੁਰਾਦ ਹੈ ਜੋ ਅਗਿਆਨ ਦਾ, ਅਵਿਦਿਆ ਦਾ, ਮਾਇਆ ਮੋਹ ਦਾ, ਭਰਮ ਦਾ ਪਰਦਾ ਪਿਆ ਹੋਇਆ ਸੀ ਉਹ ਵੀ ਉਹਨਾਂ ਦਾ ਮਿਟ ਗਿਆ ਹੈ।
ਸਹਿਜੇ ਹੋਆ ਸਾਧੂ ਸੰਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਹਿਜ ਅਵਸਥਾ ਦੇ ਵਿੱਚ ਹੀ ਉਹਨਾਂ ਨੂੰ ਸਾਧੂ ਸੰਗ, ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ।
ਸਹਿਜ ਮਿਲਿਓ ਪਾਰ ਬ੍ਰਹਮਨ ਸੰਗ,
ਉਸੇ ਹੀ ਸਹਿਜ ਅਵਸਥਾ ਦੇ ਵਿੱਚ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਨਿਸੰਗ ਦਾ ਅਰਥ ਹੈ ਜਹਿਰਾ ਤੌਰ ਤੇ ਇਹ ਨਿਸੰਗ ਹੋ ਕੇ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਮਿਲਿਆ ਹੈ।
ਸਹਿਜੇ ਗ੍ਰਹਿ ਮਹਿ ਸਹਿਜੇ ਉਦਾਸੀ,
ਲੋ ਗੁਰਮੁਖ ਪਿਆਰੇ ਭਾਈ ਸਹਿਜ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਵੱਸਦੇ ਨੇ ਤੇ ਸਹਿਜ ਦੇ ਵਿੱਚ ਹੀ ਉਦਾਸੀ ਉਪਰਾਮਤਾਈ ਨੂੰ ਧਾਰਨ ਕਰਦੇ ਨੇ, ਭਾਵ ਚਾਹੇ ਗ੍ਰਸਤੀ ਹੋਣ ਤੇ ਚਾਹੇ ਉਦਾਸ ਉਦਾਸੀ ਬਣ ਜਾਣ, ਉਹਨਾਂ ਦੇ ਸਹਿਜ ਅਵਸਥਾ ਵਿੱਚ ਮਨ ਦੇ ਟਿਕਾਅ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ।
ਸਹਿਜੇ ਦੁਬਦਾ ਤਨ ਕੀ ਨਾਸੀ,
ਤੇ ਸਹਿਜ ਦੇ ਵਿੱਚ ਹੀ ਸਾਕਸ਼ੀ ਭਾਵ ਦੀ ਅਵਸਥਾ ਦੇ ਅੰਦਰ ਹੀ ਉਹਨਾਂ ਦੇ ਤਨ ਦੀ ਦੁਬਦਾ ਵੀ ਨਾਸ ਹੋ ਗਈ ਹੈ।
ਜਾਕੇ ਸਹਿਜ ਮਨ ਭਇਆ ਆਨੰਦ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਵਿੱਚ ਸਹਿਜ ਅਵਸਥਾ ਦੁਆਰਾ ਆਤਮਕ ਆਨੰਦ ਪ੍ਰਗਟ ਹੋ ਗਿਆ ਹੈ,
ਤਾਕੋ ਭੇਟਿਆ ਪਰਮਾਨੰਦ,
ਬਈ ਫਿਰ ਉਹਨਾਂ ਗੁਰਮੁਖਾਂ ਨੂੰ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਹੈ।
ਸਹਿਜੇ ਅੰਮ੍ਰਿਤ ਪੀਓ ਨਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਨੇ ਸਹਿਜ ਅਵਸਥਾ ਦੇ ਵਿੱਚ ਹੀ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪਾਨ ਕੀਤਾ ਹੈ।
ਸਹਿਜੇ ਕੀਨੋ ਜੀ ਕੋ ਦਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਨੇ ਸਹਿਜ ਅਵਸਥਾ ਵਿੱਚ ਹੀ ਕੀਨੋ ਜੀਓ ਕੋ ਦਾਨ, ਵੀ ਜਿਹੜੇ ਹੋਰ ਜੀਵ ਨੇ ਉਹਨਾਂ ਨੂੰ ਨਾਮ ਦਾ ਦਾਨ ਅਥਵਾ ਜੀਵਨ ਦਾਨ ਬਖਸ਼ਿਸ਼ ਕੀਤਾ ਹੈ, ਕਿਉਂਕਿ ਇਹ ਵੀ ਇੱਕ ਮਹਾਂਪੁਰਖਾਂ ਦੀ ਡਿਊਟੀ ਹੁੰਦੀ ਹੈ। ਪਾਗਟ ਰੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਂ ਕੇ ਕੰਮਾਂ, ਉਹਨਾਂ ਮਹਾਂਪੁਰਖਾਂ ਦੇ ਬਾਰੇ ਹੋਰ ਵੀ ਲਿਖਿਆ ਹੈ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ਉਹ ਜਿਹੜਾ ਜੀ ਦਾਨ ਹੈ ਅੱਗੇ ਲੋਕਾਂ ਨੂੰ ਦੇਣਾ, ਉਹ ਵੀ ਇੱਕ ਮਹਾਂਪੁਰਖਾਂ ਦੀ ਡਿਊਟੀ ਹੁੰਦੀ ਹੈ। ਹਜ਼ੂਰ ਕਹਿੰਦੇ ਸਹਿਜੇ ਕੀਨੋ ਜੀ ਕੋ ਦਾਨ, ਉਹਨਾਂ ਨੇ ਸਹਿਜ ਦੇ ਵਿੱਚ ਹੀ ਭਾਈ ਜੀਵਾਂ ਨੂੰ ਜੀਵਨ ਦਾਨ ਬਖਸ਼ਿਸ਼ ਕੀਤਾ ਹੈ।
ਸਹਿਜ ਕਥਾ ਮਹਿ ਆਤਮ ਰਸਿਆ,
ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਸਹਿਜ ਦੀ ਕਥਾ ਹੈ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੇ ਜਿਹੜੀ ਉਹਨਾਂ ਦਾ ਜਿਹੜਾ ਆਤਮ ਦਾ ਅਰਥ ਹੈ ਮਨ, ਉਹ ਸਹਿਜ ਦੀ ਕਥਾ ਦੇ ਵਿੱਚ ਰਸਿਆ ਦਾ ਅਰਥ ਹੈ ਵੀ ਉਹ ਤਦਾਕਾਰ ਹੋ ਗਿਆ ਹੈ।
ਤਾਕੈ ਸੰਗ ਅਬਿਨਾਸੀ ਵਸਿਆ,
ਤੇ ਫਿਰ ਭਾਈ ਉਹਨਾਂ ਗੁਰਮੁਖਾਂ ਦੇ ਨਾਲ ਭਾਵ ਉਹਨਾਂ ਦੇ ਮਨ ਦੇ ਨਾਲ ਉਹ ਅਬਿਨਾਸੀ ਵਾਹਿਗੁਰੂ ਪਰਮੇਸ਼ਰ ਵੀ ਵਸ ਜਾਂਦਾ ਹੈ, ਭਾਵ ਜਿਨ੍ਹਾਂ ਦਾ ਮਨ ਉਹ ਸਹਿਜ ਅਵਸਥਾ ਦੀ ਕਥਾ ਦੇ ਵਿੱਚ ਮਗਨ ਹੋ ਜਾਂਦਾ ਹੈ, ਤਦਾਕਾਰ ਹੋ ਜਾਂਦਾ ਹੈ, ਤੇ ਫਿਰ ਐਸੀ ਸਹਿਜ ਦੀ ਅਵਸਥਾ ਦੇ ਅੰਦਰ ਤੇ ਫਿਰ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ ਦੇ ਨਾਲ ਆ ਕੇ ਵਸ ਜਾਂਦਾ ਹੈ।
ਸਹਿਜੇ ਆਸਣ ਅਸਥਿਰ ਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਹਿਜ ਅਵਸਥਾ ਦੇ ਅੰਦਰ ਹੀ ਉਹਨਾਂ ਗੁਰਮੁਖਾਂ ਨੂੰ ਜਿਹੜਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਅਚਲ ਆਸਣ ਹੈ, ਅਚਲ ਟਿਕਾਣਾ ਹੈ, ਉਹ ਪਾਇਆ ਦਾ ਅਰਥ ਮਨ ਨੂੰ ਚੰਗਾ ਲੱਗਿਆ ਹੈ। ਅਚਲ ਆਸਨ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਕਦੀ ਡੋਲਦਾ ਨਹੀਂ ਹੈ। ਇਉਂ ਉਹਨਾਂ ਗੁਰਮੁਖਾਂ ਦਾ ਮਨ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ। ਇਹਨੂੰ ਅਸਥਿਰ ਆਸਨ ਕਹਿੰਦੇ ਨੇ, ਅਚਲ ਆਸਨ ਕਹਿੰਦੇ ਨੇ। ਸਹਿਜੇ ਆਸਨ ਅਸਥਿਰ ਪਾਇਆ, ਅਤੇ ਉਹਨਾਂ ਨੂੰ ਸਹਿਜ ਅਵਸਥਾ ਦੇ ਅੰਦਰ ਹੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਅਚਲ ਆਸਨ ਪਾਇਆ ਚੰਗਾ ਲੱਗਿਆ ਹੈ।
ਸਹਿਜੇ ਅਨਹਤ ਸ਼ਬਦ ਵਜਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਹਿਜ ਦੇ ਵਿੱਚ ਹੀ ਉਹਨਾਂ ਗੁਰਮੁਖਾਂ ਨੇ ਅਨਹਦ ਸ਼ਬਦ ਵਜਾਉਣਾ ਕੀਤਾ। ਭਾਵ ਸਹਿਜ ਅਵਸਥਾ ਵਿੱਚ ਹੀ ਉਹ ਵਾਹਿਗੁਰੂ ਦੇ ਨਾਮ ਦਾ ਸੁਰ ਦੇ ਅੰਦਰ ਹਮੇਸ਼ਾ ਲਈ ਅਖੰਡ ਜਾਪ ਕਰਦੇ ਹਨ।
ਸਹਿਜੇ ਰੁਣ ਚੁਣ ਕਾਰ ਸੁਹਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਹਿਜ ਦੇ ਵਿੱਚ ਹੀ ਸਾਕਸ਼ੀ ਭਾਵ ਦੀ ਅਵਸਥਾ ਦੇ ਅੰਦਰ ਹੀ ਅਥਵਾ ਅਡੋਲ ਅਵਸਥਾ ਦੇ ਅੰਦਰ ਹੀ ਉਹਨਾਂ ਗੁਰਮੁਖਾਂ ਨੂੰ ਰੁਣ ਚੁਣ ਕਾਰ ਵੀ ਜਿਹੜੀ ਸ਼ਬਦ ਦੀ ਸੰਗੀਤਮਈ ਧੁਨੀ ਹੈ, ਰੁਣ ਦਾ ਅਰਥ ਹੈ ਸੁੰਦਰ, ਚੁਣਕਾਰ ਭਾਵ ਸਾਰੇ ਸਾਜਾਂ ਦੀ ਜਿਹੜੀ ਸੰਗੀਤ ਦੀ ਮਿਲਵੀਂ ਧੁਨੀ ਦੇ ਅੰਦਰ ਤੇ ਉਸ ਵਾਹਿਗੁਰੂ ਦੇ ਨਾਮ ਦਾ ਸ਼ਬਦ ਸੁਹਾਇਆ ਸੁਹਾਵਣਾ ਲੱਗਿਆ ਹੈ।
ਤਾਂ ਕਹਿ ਘਰ ਪਾਰ ਬ੍ਰਹਮ ਸਮਾਇਆ,
ਫਿਰ ਉਹਨਾਂ ਗੁਰਮੁਖਾਂ ਦੇ ਘਰ ਹਿਰਦੇ ਵਿੱਚ ਉਹ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ।
ਸਹਿਜੇ ਜਾ ਕੋ ਪਰੇ ਉਹ ਕਰਮਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਹਿਜੇ ਦਾ ਅਰਥ ਹੈ ਵੀ ਸੁਤੇ ਸਿੱਧ ਹੀ ਅਥਵਾ ਸਹਿਜ ਅਵਸਥਾ ਦੇ ਅੰਦਰ ਜਿਨ੍ਹਾਂ ਦੇ ਮੱਥੇ ਉੱਤੇ ਚੰਗਾ ਕਰਮ ਚੰਗਾ ਲੇਖ ਪੈ ਜਾਂਦਾ ਹੈ।
ਸਹਿਜੇ ਗੁਰ ਭੇਟਿਓ ਸੱਚ ਧਰਮ,
ਤੇ ਫਿਰ ਸਹਿਜ ਦੇ ਅੰਦਰ ਹੀ ਉਹਨਾਂ ਨੂੰ ਸੱਚੇ ਧਰਮ ਸਰੂਪ ਅਥਵਾ ਸੱਚੇ ਧਰਮ ਦੀ ਦਾਤ ਬਖਸ਼ਿਸ਼ ਕਰਨ ਵਾਲੇ ਪੂਰਨ ਤੇ ਸੱਚੇ ਸਤਿਗੁਰੂ ਮਿਲ ਜਾਂਦੇ ਹਨ।
ਜਾ ਕੇ ਸਹਿਜ ਭਇਆ ਸੋ ਜਾਣਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਉਹ ਸਹਿਜ ਗਿਆਨ ਪ੍ਰਾਪਤ ਹੋ ਜਾਂਦਾ ਹੈ ਅਥਵਾ ਜਿਨ੍ਹਾਂ ਨੂੰ ਉਹ ਚੌਥੇ ਪਦ ਦਾ ਤੁਰੀਆ ਪਦ ਦਾ ਅਹਿਸਾਸ ਹੋ ਜਾਂਦਾ ਹੈ ਉਹੀ ਉਸ ਦੇ ਆਨੰਦ ਨੂੰ ਜਾਣਦੇ ਹਨ।
ਨਾਨਕ ਦਾਸ ਤਾਂ ਕਹਿ ਕੁਰਬਾਨ,
ਜਿਸ ਨੂੰ ਸਹਿਜ ਅਵਸਥਾ ਦਾ ਅਨੁਭਵ ਹੋਇਆ ਉਹੀ ਉਸ ਨੂੰ ਜਾਣ ਸਕਦਾ ਹੈ। ਨਾਨਕ ਦਾਸ ਤਾਂ ਕਹਿ ਕੁਰਬਾਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਉਸ ਤੋਂ ਬਲਿਹਾਰ ਜਾਣਾ ਹੈ ਐਸੇ ਬ੍ਰਹਮ ਗਿਆਨੀ ਆਤਮ ਦਰਸ਼ੀ ਮਹਾਂਪੁਰਖ ਤੋਂ।
ਗੌੜੀ ਮਹੱਲਾ ਪੰਜਵਾਂ, ਪ੍ਰਥਮੇ ਗਰਭ ਵਾਸ ਤੇ ਟਰਿਆ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿਛਲੇ ਸ਼ਬਦ ਵਿੱਚ ਆਖਿਆ ਸੀ ਸਹਿਜੇ ਆਸਨ ਅਸਥਿਰ ਪਾਇਆ, ਵੀ ਉਹਨਾਂ ਗੁਰਮੁਖਾਂ ਨੂੰ ਜਿਹੜਾ ਵਾਹਿਗੁਰੂ ਦਾ ਅਚਲ ਆਸਨ ਹੈ, ਅਡੋਲ ਸਿੰਘਾਸਨ ਹੈ, ਉਹਦੇ ਵਿੱਚ ਉਹਨਾਂ ਦਾ ਮਨ ਹਮੇਸ਼ਾ ਲਈ ਟਿਕਿਆ ਰਹਿੰਦਾ ਹੈ। ਤੇ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਕਵਨ ਅਸਥਾਨ ਜੋ ਕਬਹੁ ਨਾ ਟਰੈ, ਕਵਨ ਸ਼ਬਦ ਜੇ ਦੁਰਮਤ ਹਰੈ ਰਹਾਉ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿਹੜਾ ਅਸਥਾਨ ਹੈ ਜੋ ਕਦੀ ਟਲਦਾ ਨਹੀਂ ਹੈ, ਭਾਵ ਕਦੀ ਨਾਸ਼ ਨਹੀਂ ਹੁੰਦਾ, ਤੇ ਉਹ ਕਿਹੜਾ ਸ਼ਬਦ ਹੈ ਜਿਸ ਦੇ ਨਾਲ ਖੋਟੀ ਮਤ ਨਾਸ ਹੁੰਦੀ ਹੈ, ਕਿਉਂਕਿ ਖੋਟੀ ਮਤ ਹੀ ਹੈ ਜੋ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਨਹੀਂ ਜਾਣ ਦਿੰਦੀ, ਤੇ ਉਹ ਕਿਵੇਂ ਨਾਸ਼ ਹੋ ਸਕਦੀ ਹੈ? ਦੋ ਪ੍ਰਸ਼ਨ ਨੇ, ਇਹਦਾ ਜਵਾਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਬਖਸ਼ਿਸ਼ ਕੀਤਾ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀ ਗੱਲ ਸਾਨੂੰ ਇਹ ਸਮਝਾਉਂਦੇ ਨੇ ਉਹ ਕਿਹੜਾ ਅਸਥਾਨ ਹੈ ਜਿਹੜਾ ਕਦੀ ਟਲਦਾ ਨਹੀਂ ਹੈ, ਤੇ ਇਸ ਤੋਂ ਪਹਿਲਾਂ ਜਿਹੜੇ ਅਸਥਾਨਾਂ ਨੂੰ ਅਸੀਂ ਹਮੇਸ਼ਾ ਲਈ ਸਥਿਰ ਸਮਝਿਆ ਹੋਇਆ ਹੈ ਉਹਨਾਂ ਦੇ ਬਾਰੇ ਸਤਿਗੁਰੂ ਸਾਨੂੰ ਸਮਝਾਉਂਦੇ ਹਨ।
ਪ੍ਰਥਮੇ ਗਰਭ ਵਾਸ ਤੇ ਟਰਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇਖ ਲਓ ਇਹ ਜਿਹੜਾ ਜੀਵ ਹੈ ਸਭ ਤੋਂ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਆਇਆ, ਪਰ ਉੱਥੇ ਵੀ ਬਹੁਤਾ ਸਮਾਂ ਟਿਕ ਨਹੀਂ ਸਕਿਆ, ਤੇ ਫਿਰ ਮਾਤਾ ਦੇ ਗਰਭ ਵਾਸ ਤੋਂ ਟਲਿਆ, ਪਾਪ ਬਾਹਰ ਨਿਕਲੇ ਆਇਆ,
ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ,
ਤੇ ਇਹ ਜਿਹੜਾ ਜੀਵ ਹੈ ਫਿਰ ਆਪਣੇ ਪੁੱਤਰ ਕਲੱਤਰ ਇਸਤਰੀ ਤੇ ਕੁਟੰਬ ਪਰਿਵਾਰ ਦੇ ਨਾਲ ਆ ਕੇ ਜੁੜ ਗਿਆ, ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਵਸਿਆ, ਉੱਥੋਂ ਬਾਹਰ ਆਇਆ ਤੇ ਫਿਰ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਜੁੜ ਗਿਆ।
ਭੋਜਨ ਅਨਕ ਪ੍ਰਕਾਰ ਬਹੁ ਕਪਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਅਨੇਕ ਤਰ੍ਹਾਂ ਦੇ ਭੋਜਨ ਨੇ ਤੇ ਬਹੁਤ ਪ੍ਰਕਾਰ ਦੇ ਕੱਪੜੇ ਨੇ, ਇਹਨਾਂ ਦੇ ਵਿੱਚ ਆਦਮੀ ਦਾ ਮਨ ਖਚਤ ਹੋ ਗਿਆ।
ਸਰ ਪਰ ਗਵਨ ਕਰਹਿਗੇ ਬਪਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੁਨੀਆਂ ਦੇ ਚਾਹੇ ਕੋਈ ਪਦਾਰਥ ਨੇ ਤੇ ਚਾਹੇ ਕੋਈ ਵਿਅਕਤੀ ਨੇ, ਸਰ ਪਰ ਦਾ ਅਰਥ ਹੈ ਜ਼ਰੂਰ ਬਰ ਜ਼ਰੂਰ ਇਹ ਵਿਚਾਰੇ ਸਾਰੇ ਚਲੇ ਜਾਣਗੇ, ਨਾ ਪਰਿਵਾਰ ਨੇ ਇੱਥੇ ਰਹਿਣਾ, ਨਾ ਅਸਾਂ ਇੱਥੇ ਰਹਿਣਾ, ਨਾ ਇਹ ਭੋਜਨ ਤੇ ਨਾ ਕੱਪੜੇ ਇੱਥੇ ਰਹਿਣੇ ਨੇ, ਸਭ ਕੁਝ ਇੱਕ ਦਿਨ ਛੱਡ ਕੇ ਜਾਣਾ ਪਵੇਗਾ।
ਕਵਨ ਅਸਥਾਨ ਜੋ ਕਬਹੁ ਨਾ ਟਰੈ, ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ, ਇੰਦਰਪੁਰੀ ਮਹਿ ਸਰ ਪਰ ਮਰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੂੰ ਕਿਹੜਾ ਅਸਥਾਨ ਹੈ ਜਿਹੜਾ ਕਦੀ ਟਲਦਾ ਨਹੀਂ ਹੈ? ਕੀ ਕੋਈ ਦੇਵਤਿਆਂ ਦਾ ਅਸਥਾਨ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ? ਜਿਵੇਂ ਕਈ ਲੋਕ ਸਵਰਗ ਨੂੰ ਚਾਹੁੰਦੇ ਨੇ, ਕੋਈ ਬ੍ਰਹਮ ਲੋਕ ਵਿੱਚ ਜਾਣਾ ਚਾਹੁੰਦੇ ਨੇ, ਕੋਈ ਸ਼ਿਵ ਲੋਕ ਦੇ ਵਿੱਚ, ਪਰ ਸਤਿਗੁਰੂ ਕਹਿੰਦੇ ਨੇ ਉਹ ਕਿਹੜਾ ਅਸਥਾਨ ਹੈ? ਹੁਣ ਉਹਦੇ ਬਾਰੇ ਅੱਗੇ ਹੋਰ ਵਿਚਾਰ ਸ਼ੁਰੂ ਕਰਦੇ ਨੇ। ਉਹ ਕਿਹੜਾ ਸ਼ਬਦ ਹੈ ਜਿਹਦੇ ਨਾਲ ਖੋਟੀ ਮਤ ਨਾਸ ਹੁੰਦੀ? ਇਹਦਾ ਅਸਲੀ ਜਵਾਬ ਅੱਗੇ ਚੱਲ ਕੇ ਆਵੇਗਾ। ਹਜ਼ੂਰ ਕਹਿੰਦੇ ਨੇ ਵਿਸਰਾਮ ਦੇ ਕੇ ਇੰਦਰਪੁਰੀ ਮੈਂ ਸਰ ਪਰ ਮਰਨਾ। ਜੇ ਆਦਮੀ ਇੰਦਰਪੁਰੀ ਵਿੱਚ, ਇੰਦਰ ਦੇਵਤਿਆਂ ਦੇ ਪਾਤਸ਼ਾਹ ਦਾ ਨਾਮ ਹੈ, ਜੇ ਆਦਮੀ ਸਵਰਗ ਵਿੱਚ ਵੀ ਚਲਿਆ ਜਾਵੇ ਜਿਹਨੂੰ ਇੰਦਰਪੁਰੀ ਆਖਿਆ ਜਾਂਦਾ ਹੈ, ਇੰਦਰਪੁਰੀ ਮੈਂ ਸਰ ਪਰ ਮਰਨਾ। ਹਜ਼ੂਰ ਕਹਿੰਦੇ ਉੱਥੇ ਵੀ ਜਾ ਕੇ ਸਰ ਪਰ ਮਰਨਾ ਜ਼ਰੂਰ ਬਾਰ ਜ਼ਰੂਰ ਮਰਨਾ ਪੈਂਦਾ। ਦੇਵਤਿਆਂ ਦੀ ਵੀ ਉਮਰ ਹੁੰਦੀ ਹੈ, ਆਖਿਰਕਾਰ ਉਹ ਦੇਵਤੇ ਵੀ ਮਰਦੇ ਹਨ।
ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ।
ਤੇ ਜਿਹੜੀ ਬ੍ਰਹਮਾ ਦੀ ਪੁਰੀ ਜਿਸ ਨੂੰ ਬ੍ਰਹਮ ਲੋਕ ਆਖਿਆ ਜਾਂਦਾ ਹੈ, ਤੇ ਉਹਨੇ ਵੀ ਹਮੇਸ਼ਾ ਅਚਲ ਨਹੀਂ ਰਹਿਣਾ। ਭਾਵ ਜਿੰਨੇ ਦੇਵੀ ਦੇਵਤਿਆਂ ਦੇ ਅਸਥਾਨ ਨੇ ਜਾਂ ਇਹਨਾਂ ਦੇ ਲੋਕ ਨੇ, ਹਮੇਸ਼ਾ ਰਹਿਣ ਵਾਲੇ ਨਹੀਂ ਹਨ।
ਸ਼ਿਵਪੁਰੀ ਕਾ ਹੋਏਗਾ ਕਾਲਾ।
ਲੋ ਜਿਹੜੀ ਸ਼ਿਵ ਜੀ ਦੀ ਪੁਰੀ ਹੈ, ਸ਼ਿਵ ਲੋਕ ਹੈ, ਉਹਦਾ ਵੀ ਇੱਕ ਦਿਨ ਕਾਲ ਹੋ ਜਾਵੇਗਾ, ਉਹਦਾ ਵੀ ਖਾਤਮਾ ਹੋ ਜਾਵੇਗਾ।
ਤ੍ਰੈਗੁਣ ਮਾਇਆ ਬਿਨ ਸਭਿਤਾਲਾ।
ਐਵੇਂ ਜਿਹੜੇ ਦੁਨੀਆਂ ਦੇ ਲੋਕ ਨੇ, ਜਿਹੜੇ ਤ੍ਰਿਗੁਣੀ ਮਾਇਆ ਹੈ ਇਹਦੇ ਵਿੱਚ ਲਾ ਕੇ, ਬਿਤਾਲਾ ਦਾ ਅਰਥ ਹੈ ਭੂਤਨਿਆਂ ਵਾਂਗੂ, ਇਹ ਬਿਨਸ ਦਾ ਅਰਥ ਹੈ ਮਰ ਰਹੇ ਹਨ।
ਗਿਰ ਤਰ ਧਰਨ ਗਗਨ ਅਰ ਤਾਰੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੀ ਕੋਈ ਵੀ ਚੀਜ਼ ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਗਿਰ ਦਾ ਅਰਥ ਹੈ ਚਾਹੇ ਪਹਾੜ ਨੇ, ਤਰ ਬਿਰਸ਼ ਨੇ, ਧਰਨ ਧਰਤੀ ਹੈ ਤੇ ਗਗਨ ਆਕਾਸ਼ ਹੈ, ਤੇ ਚਾਹੇ ਆ ਤਾਰੇ ਨੇ, ਇਹਨਾਂ ਦੀ ਵੀ ਕੋਈ ਨਾ ਕੋਈ ਆਪਣੀ ਉਮਰ ਹੈ, ਕੋਈ ਨਾ ਕੋਈ ਅਹੁਦ ਹੈ, ਤੇ ਆਪਣਾ ਸਮਾਂ ਪਾ ਕੇ ਇਹ ਵੀ ਨਾਸ ਹੁੰਦੇ ਹਨ।
ਰਵ ਸਸ ਪਵਨ ਪਾਵਕ ਨੀਰਾਰੇ।
ਲੋਹਾ ਸੂਰਜ ਹੈ ਤੇ ਚੰਦਰਮਾ ਹੈ, ਇਹਨਾਂ ਨੇ ਵੀ ਹਮੇਸ਼ਾ ਨਹੀਂ ਰਹਿਣਾ। ਹੁਣ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਬਈ ਇਹ ਜਿਹੜੀਆਂ ਚੀਜ਼ਾਂ ਨੇ, ਸੂਰਜ ਵੀ ਹੈ, ਇੱਕ ਦਿਨ ਇਹਦਾ ਵੀ ਤੇਜ ਖਤਮ ਹੋ ਜਾਵੇਗਾ। ਇਹ ਵੀ ਐਨ ਜਿਵੇਂ ਕੋਈ ਸੜਿਆ ਹੋਇਆ ਕੋਲਾ ਹੁੰਦਾ ਹੈ, ਉਹਦੀ ਪਾਵਰ ਖਤਮ ਹੋ ਜਾਂਦੀ, ਇਹ ਵੀ ਇੱਕ ਦਿਨ ਕਾਲੇ ਤਵੇ ਵਰਗਾ ਹੋ ਜਾਵੇਗਾ। ਹਜ਼ੂਰ ਕਹਿੰਦੇ ਨੇ ਰਵ ਸਸ ਪਵਨ ਪਾਵਕ ਨੀਰਾਰੇ। ਸਤਿਗੁਰੂ ਨੇ ਪਹਿਲਾਂ ਹੀ ਇਹ ਗੱਲਾਂ ਲਿਖ ਦਿੱਤੀਆਂ ਨੇ ਬਈ ਨਾ ਸੂਰਜ ਨੇ ਰਹਿਣਾ, ਨਾ ਚੰਦਰਮਾ ਨੇ ਰਹਿਣਾ ਹੈ, ਤੇ ਹਵਾ ਵੀ ਨਹੀਂ ਰਵੇਗੀ, ਅੱਗ ਵੀ ਨਹੀਂ ਰਵੇਗੀ। ਨੀਰਾਰੇ ਦਾ ਅਰਥ ਹੈ ਪਾਣੀ, ਅਥਵਾ ਨੀਰਾਰੇ ਦਾ ਅਰਥ ਸਮੁੰਦਰ ਵੀ ਕੀਤਾ, ਪਾਣੀ ਦਾ ਘਰ। ਇਹ ਸਮੁੰਦਰ ਵੀ ਨਹੀਂ ਰਹਿਣਗੇ, ਸਮੁੰਦਰ ਵੀ ਇੱਕ ਦਿਨ ਸੁੱਕ ਜਾਣਗੇ।
ਦਿਨ ਸਰੈਣ ਵਰਤ ਅਰ ਭੇਦਾ।
ਨਾ ਇਹ ਦਿਨ ਰਵੇਗਾ, ਨਾ ਇਹ ਰਾਤ ਰਵੇਗੀ, ਤੇ ਨਾ ਹੀ ਇਹ ਜਿਹੜੇ ਵਰਤ ਆਦਿਕ ਰੱਖੇ ਜਾਂਦੇ ਨੇ ਇਹੀ ਰਹਿਣਗੇ, ਕਿਉਂਕਿ ਕ੍ਰਿਸ਼ਨ ਚੰਦਰਾਇਨੀ ਵਰਤ ਦਾ ਸੰਬੰਧ ਵੀ ਇਹ ਰਹਿਣ ਦਾ ਅਰਥ ਹੈ। ਕ੍ਰਿਸ਼ਨ ਚੰਦਰਾਇਨੀ ਵਰਤ ਦਾ ਸੰਬੰਧ ਚੰਦਰਮਾ ਦੇ ਨਾਲ ਹੁੰਦਾ, ਤੇ ਜਿਵੇਂ ਪੁੰਨਿਆਂ ਦਾ ਵਰਤ, ਕੋਈ ਮੱਸਿਆ ਦਾ ਵਰਤ, ਇਸ ਤਰ੍ਹਾਂ ਉਹ ਰੱਖਦੇ ਨੇ। ਔਰ ਇਹ ਵਰਤ ਆਦਿਕ ਦੇ ਭੇਦ ਵੀ ਸਾਰੇ ਖਤਮ ਹੋ ਜਾਣਗੇ।
ਸਾਸਤ ਸਿਮਰਤ ਬਿਨ ਸਹਿਗੇ ਬੇਦਾ।
ਲੋ ਇਹ ਜਿਹੜੀ ਧਾਰਮਿਕ ਦੁਨੀਆਂ ਦੇ ਗ੍ਰੰਥ ਨੇ, ਜਿਵੇਂ ਧਰਮ ਸ਼ਾਸਤਰ ਨੇ, 27 ਸਿਮਰਤੀਆਂ ਨੇ ਤੇ 4 ਵੇਦ ਨੇ, ਇਹ ਵੀ ਇੱਕ ਨਾ ਇੱਕ ਦਿਨ ਸਾਰੇ ਨਾਸ ਹੋ ਜਾਣਗੇ।
ਤੀਰਥ ਦੇਵ ਦੇਹਰਾ ਪੋਥੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆ ਜਿੰਨੇ ਤੀਰਥ ਨੇ ਤੇ ਜਿੰਨੇ ਦੇਵਤੇ ਨੇ, ਜਿੰਨੇ ਦੇਹੁਰਾ ਦਾ ਅਰਥ ਮੰਦਰ ਨੇ, ਤੇ ਜਿੰਨੀਆਂ ਵੀ ਪੋਥੀਆਂ ਨੇ, ਇਹ ਵੀ ਇੱਕ ਦਿਨ ਖਤਮ ਹੋਣਗੀਆਂ।
ਮਾਲਾ ਤਿਲਕ ਸੋਚ ਪਾਕ ਹੋਤੀ।
ਆ ਜੋ ਲੋਕ ਕਈ ਮਾਲਾ ਫੇਰਦੇ ਨੇ, ਤਿਲਕ ਲਾਉਂਦੇ ਨੇ, ਸੋਚ ਪਾਕ ਦਾ ਅਰਥ ਹੈ ਜਿਹੜੀ ਪਵਿੱਤਰ ਰਸੋਈ ਹੈ, ਤੇ ਹੋਤੀ ਦਾ ਅਰਥ ਹੈ ਜਿਹੜੇ ਹਮਨ ਕਰਨ ਵਾਲੇ ਹੋਤਰੀ ਨੇ, ਉਹ ਵੀ ਇੱਕ ਦਿਨ ਸਾਰੇ ਨਾਸ ਹੋਣਗੇ।
ਧੋਤੀ ਡੰਡੌਤ ਪ੍ਰਸਾਦਨ ਭੋਗਾ।
ਆ ਜਿਹੜੇ ਪੰਡਤ ਲੋਕ ਧੋਤੀਆਂ ਬੰਨਦੇ ਨੇ ਤੇ ਡੰਡੌਤਾਂ ਕਰਦੇ ਨੇ ਤੇ ਪ੍ਰਸਾਦਨ ਭੋਗਾ, ਪ੍ਰਸ਼ਾਦਾਂ ਦੇ ਭੋਗ ਲਵਾਉਂਦੇ ਨੇ, ਇਹ ਵੀ ਇੱਕ ਦਿਨ ਸਾਰੇ ਖਤਮ ਹੋ ਜਾਣਗੇ। ਪ੍ਰਸਾਦਨ ਭੋਗਾ ਦਾ ਅਰਥ ਵੀ ਪ੍ਰਸ਼ਾਦਾਂ ਨੂੰ ਭੋਗ ਲਵਾਉਣ ਵਾਲੇ, ਭਾਵ ਜਿੰਨੇ ਪੁਜਾਰੀ ਨੇ, ਪੰਡਤ ਨੇ, ਪੁਰੋਹਿਤ ਨੇ, ਇਹ ਵੀ ਸਾਰੇ ਇੱਕ ਨਾ ਇੱਕ ਦਿਨ ਨਾਸ ਹੋ ਜਾਣਗੇ। ਅਥਵਾ ਧੋਤੀ ਡੰਡੌਤ ਪ੍ਰਸਾਦਨ ਭੋਗਾ, ਪ੍ਰਸਾਦਨ ਦਾ ਅਰਥ ਮੰਦਰ ਵੀ ਕੀਤਾ ਹੈ, ਵੀ ਜਿਹੜੇ ਮੰਦਰਾਂ ਦੇ ਵਿੱਚ ਭੋਗ ਲਵਾਉਂਦੇ ਨੇ, ਇਹ ਭੋਗ ਵੀ ਸਾਰੇ ਇੱਕ ਦਿਨ ਖਤਮ ਹੋ ਜਾਣਗੇ।
ਗਵਨ ਕਰੈ ਗੋ ਸਗਲੋ ਲੋਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈਆ ਜਿੰਨਾ ਵੀ ਲੋਕ ਜਹਾਨ ਹੈ, ਜਿੰਨਾ ਵੀ ਇਹ ਸੰਸਾਰ ਹੈ, ਸਾਰਾ ਇੱਕ ਨਾ ਇੱਕ ਦਿਨ ਚਲਿਆ ਜਾਵੇਗਾ।
ਜਾਤ ਵਰਨ ਤੁਰਕ ਅਰ ਹਿੰਦੂ।
ਲੋ ਆ ਜਿਹੜੀਆਂ ਕੋਈ ਜਾਤਾਂ ਨੇ, ਕੋਈ ਖੱਤਰੀ, ਬ੍ਰਾਹਮਣ, ਵੈਸ਼ ਤੇ ਸ਼ੂਦਰ, ਤੇ ਆ ਜਿਹੜੇ 4 ਵਰਨ ਨੇ, ਮੁਸਲਮਾਨ ਤੇ ਹਿੰਦੂ ਨੇ ਵੱਖੋ ਵੱਖਰੇ ਜਿਹੜੇ ਫਿਰਕੇ ਹਨ,
ਬਸ ਪੰਖੀ ਅਨਕ ਜੋਨ ਜਿੰਦੂ,
ਜਿੰਨੇ ਵੀ ਪਸ਼ੂ ਪੰਛੀ ਨੇ ਤੇ ਅਨੇਕਾਂ ਜੁਨੀਆਂ ਨੇ ਤੇ ਜਿੰਨੇ ਹੋਰ ਜਿੰਦੂ ਦਾ ਅਰਥ ਕੋਈ ਜੀਵ ਜੰਤ ਹਨ,
ਸਗਲ ਪਾਸਾਰ ਦੀਸੈ ਪਾਸਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨਾ ਵੀ ਇਹ ਸਾਰਾ ਪਸਰਿਆ ਹੋਇਆ ਪਸਾਰਾ ਦਿਸ ਰਿਹਾ ਹੈ, ਅਥਵਾ ਜਿੰਨਾ ਵੀ ਸਗਲ ਪਾਸਾਰ ਦੀਸਾ ਪਾਸਾਰਾ, ਜਿੰਨਾ ਵੀ ਇਹ ਪਸਾਰਾ ਹੈ ਤੇ ਜਿੰਨਾ ਪਸਾਰਾ ਸਾਨੂੰ ਨਜ਼ਰ ਆ ਰਿਹਾ ਹੈ,
ਜਿਸ ਜਾਏਗੋ ਸਗਲ ਆਕਾਰਾ,
ਗੱਲ ਕੀ ਜਿੰਨਾ ਵੀ ਆਕਾਰਾ ਨਾਮ ਰੂਪ ਪ੍ਰਪੰਚ ਹੈ ਇਹ ਸਾਰਾ ਇੱਕ ਨਾ ਇੱਕ ਦਿਨ ਨਾਸ ਹੋ ਜਾਵੇਗਾ, ਜਿੰਨਾ ਚੀਜ਼ਾਂ ਦੇ ਅਸੀਂ ਨਾਮ ਲੈਂਦੇ ਹਾਂ ਜਾਂ ਰੱਖੇ ਹੋਏ ਨੇ ਤੇ ਜਿੰਨਾ ਦੇ ਕੋਈ ਵੱਖੋ ਵੱਖਰੇ ਰੰਗ ਰੂਪ ਸਾਨੂੰ ਦਿਖਾਈ ਦੇ ਰਹੇ ਨੇ, ਚਾਹੇ ਉਹ ਪਦਾਰਥ ਨੇ ਚਾਹੇ ਕੋਈ ਜੀਵ ਜੰਤ ਨੇ, ਹਜ਼ੂਰ ਕਹਿੰਦੇ ਜਿੰਨਾ ਵੀ ਆਕਾਰ ਹੈ ਨਾ ਇਹਨੇ ਸਾਰੇ ਨੇ ਇੱਕ ਨਾ ਇੱਕ ਦਿਨ ਨਾਸ ਹੋ ਜਾਣਾ ਹੈ,
ਸਹਿਜ ਸਿਫਤ ਭਗਤ ਤਤ ਗਿਆਨਾ,
ਫਿਰ ਅਸਲੀ ਰਹਿਣ ਵਾਲਾ ਸਥਾਨ ਕਿਹੜਾ ਹੈ, ਕਵਨ ਅਸਥਾਨ ਜੋ ਕਬ ਹੋਣਾ ਟਰੈ ਲੈ, ਹੁਣ ਉਹਦੇ ਬਾਰੇ ਸਤਿਗੁਰੂ ਦੱਸਣ ਲੱਗੇ ਨੇ, ਗੁਰਮੁਖੋ ਸਹਿਜ ਸਿਫਤ ਭਗਤ ਤਤ ਗਿਆਨਾ, ਵੀ ਜਿੱਥੇ ਸਹਿਜ ਸਾਕਸ਼ੀ ਭਾਵ ਦੀ ਅਵਸਥਾ ਹੈ ਤੇ ਵਾਹਿਗੁਰੂ ਦੀ ਸਿਫਤ ਵਡਿਆਈ ਹੈ ਤੇ ਜਿੱਥੇ ਵਾਹਿਗੁਰੂ ਦੀ ਭਗਤੀ ਹੈ ਤੇ ਤਤ ਯਥਾਰਥ ਗਿਆਨ ਹੈ,
ਸਦਾ ਆਨੰਦ ਨਿਸ਼ਚਲ ਸੱਚ ਥਾਨਾ,
ਵੀ ਉਹ ਅਸਲੀ ਅਸਥਾਨ ਸੱਚਾ ਹੈ ਤੇ ਅਚਲ ਰਹਿਣ ਵਾਲਾ ਹੈ ਤੇ ਜਿੱਥੇ ਜਾ ਕੇ ਸਦਾ ਆਨੰਦ ਮਨੁੱਖ ਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਂਦਾ, ਭਾਵ ਉਹ ਅਸਥਾਨ ਸੱਚਖੰਡ ਤੋਂ ਮੁਰਾਦ ਹੈ ਜਿਹਦੀ ਸਤਿਗੁਰੂ ਮਹਾਰਾਜ ਇੱਥੇ ਗੱਲ ਕਰਦੇ ਨੇ, ਵੀ ਜਿੱਥੇ ਜਿੱਥੇ ਸਹਿਜ ਦਾ ਅਰਥ ਗਿਆਨ ਹੈ, ਵਾਹਿਗੁਰੂ ਦੀ ਸਿਫਤ ਸਲਾਹ ਹੈ ਤੇ ਵਾਹਿਗੁਰੂ ਦੀ ਭਗਤੀ ਤੇ ਤਤ ਗਿਆਨ ਯਥਾਰਥ ਗਿਆਨ ਵੀ ਹੈ, ਉਹ ਸੱਚਾ ਸਥਾਨ ਵਾਹਿਗੁਰੂ ਦਾ ਸੱਚਖੰਡ ਹਮੇਸ਼ਾ ਰਹਿਣ ਵਾਲਾ ਹੈ ਤੇ ਸਦਾ ਆਨੰਦ, ਵੀ ਉੱਥੇ ਹਮੇਸ਼ਾ ਲਈ ਆਨੰਦ ਹੀ ਆਨੰਦ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ,
ਤਹਾ ਸੰਗਤ ਸਾਧ ਗੁਣ ਰਸਾ ਹੈ,
ਲੋ ਹਜ਼ੂਰ ਕਹਿੰਦੇ ਨੇ ਜਿੱਥੇ ਵਾਹਿਗੁਰੂ ਦਾ ਸੱਚਖੰਡ ਅਸਥਾਨ ਹੈ ਉੱਥੇ ਸਾਧ ਸੰਗਤ ਤੇ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਰਹੀ ਹੈ,
ਅਨਭਉ ਨਗਰ ਤਹਾ ਸਾਧ ਵਸੈ,
ਉਸਦਾ ਨਾਮ ਹੈ ਅਨਭਉ ਨਗਰ, ਜਿੱਥੇ ਕਾਲ ਦਾ ਵੀ ਕਿਸੇ ਕਿਸਮ ਦਾ ਵੀ ਡਰ ਨਹੀਂ ਰਹਿੰਦਾ ਤੇ ਉਸੇ ਨਗਰ ਨੂੰ ਅਬਚਲ ਨਗਰ ਵੀ ਆਖਿਆ ਜਾਂਦਾ ਹੈ, ਉਸੇ ਨਗਰ ਨੂੰ ਬੇਗਮਪੁਰਾ ਵੀ ਆਖਿਆ, ਬੇਗਮਪੁਰਾ ਸ਼ਹਿਰ ਕੋ ਨਾਓ, ਇੱਥੇ ਸਤਿਗੁਰੂ ਉਸਨੂੰ ਅਨਭਉ ਨਗਰ ਲਿਖਦੇ ਨੇ, ਜਿੱਥੇ ਕਿਸੇ ਕਿਸਮ ਦਾ ਡਰ ਖੌਫ ਨਹੀਂ ਹੈ, ਤਹਾਂ ਸਦ ਵਸੈ ਤੇ ਵਾਹਿਗੁਰੂ ਦੇ ਪਿਆਰੇ ਹਮੇਸ਼ਾ ਲਈ ਉੱਥੇ ਵਸਦੇ ਹਨ,
ਤਹਿ ਭਾਉ ਭਰਮ ਸੋਗ ਨਾ ਚਿੰਤਾ,
ਲੋ ਹਜ਼ੂਰ ਕਹਿੰਦੇ ਨੇ ਨਾ ਬਈ ਉੱਥੇ ਕਿਸੇ ਕਿਸਮ ਦਾ ਡਰ ਹੈ, ਨਾ ਭਰਮ ਹੈ, ਨਾ ਕੋਈ ਸੋਗ ਹੈ ਗਮੀ ਹੈ, ਨਾ ਹੀ ਕੋਈ ਚਿੰਤਾ ਹੈ,
ਆਵਣ ਜਾਵਣ ਮ੍ਰਿਤ ਨਾ ਹੋਤਾ,
ਨਾ ਉੱਥੇ ਕੋਈ ਆਉਂਦਾ ਹੈ ਨਾ ਜਾਂਦਾ ਹੈ, ਨਾ ਹੀ ਕੋਈ ਉੱਥੇ ਮਰਦਾ ਹੈ,
ਤਹਿ ਸਦਾ ਆਨੰਦ ਅਨਹਤ ਆਖਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉੱਥੇ ਤੇ ਹਮੇਸ਼ਾ ਆਨੰਦ ਹੀ ਆਨੰਦ ਹੈ ਤੇ ਅਨਹਦ ਆਖਾਰੇ ਉੱਥੇ ਅਨਹਦ ਵਾਜਿਆਂ ਦੇ ਅਖਾੜੇ ਜੰਮਦੇ ਨੇ, ਭਾਵ ਉੱਥੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਐਸੇ ਅਖਾੜੇ ਰਚਾਉਂਦੇ ਨੇ ਜਿੱਥੇ ਹਮੇਸ਼ਾ ਲਈ ਕੀਰਤਨ ਹੁੰਦਾ ਰਹਿੰਦਾ ਹੈ,
ਭਗਤ ਵਸਹੇ ਕੀਰਤਨ ਆਧਾਰੇ,
ਭਾਵ ਸੱਚਖੰਡ ਦੇ ਵਿੱਚ ਵੀ ਕੀਰਤਨ ਪ੍ਰਵਾਨ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਭਗਤ ਵਸੈ ਕੀਰਤਨ ਆਧਾਰੇ, ਜਿਹੜੇ ਵਾਹਿਗੁਰੂ ਦੇ ਭਗਤ ਲੋਕ ਨੇ ਉਹ ਸੱਚਖੰਡ ਦੇ ਵਿੱਚ ਉਸ ਕੀਰਤਨ ਦੇ ਆਸਰੇ ਹੀ ਵਸਦੇ ਨੇ, ਕੀਰਤਨ ਹੀ ਉਹਨਾਂ ਦੇ ਰੂਹ ਦੀ ਆਤਮਾ ਦੀ ਖੁਰਾਕ ਹੁੰਦੀ ਹੈ,
ਪਾਰ ਬ੍ਰਹਮ ਕਾ ਅੰਤ ਨਾ ਪਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਉਸ ਵਾਹਿਗੁਰੂ ਦਾ ਸੱਚਖੰਡ ਜੋ ਕਦੀ ਟਲਦਾ ਨਹੀਂ ਹੈ, ਪਰ ਜਿਹੜਾ ਇਸਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਉਹਦਾ ਕੋਈ ਅੰਤ ਪਾਰਾਵਾਰ ਨਹੀਂ ਜਾਣ ਸਕਦਾ,
ਕੌਣ ਕਰੈ ਤਾ ਕਾ ਵਿਚਾਰ,
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਿਚਾਰ ਕੌਣ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ,
ਕਹੋ ਨਾਨਕ ਜਿਸ ਕਿਰਪਾ ਕਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ,
ਨਿਸ਼ਚਲ ਥਾਨ ਸਾਧ ਸੰਗ ਤਰੈ,
ਉਹਨੂੰ ਅਚਲ ਥਾਨ ਪ੍ਰਾਪਤ ਹੁੰਦਾ ਹੈ ਤੇ ਫਿਰ ਉਹ ਸਾਧ ਸੰਗਤ ਦੁਆਰਾ ਤਰ ਜਾਂਦਾ ਹੈ, ਅਥਵਾ ਨਿਹਚਲ ਥਾਨ ਸਾਧ ਸੰਗ ਤਰੈ, ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੈ ਉਹ ਇਸ ਦੁਨੀਆਂ ਦਾ ਸੱਚਖੰਡ ਹੈ ਸਾਧ ਸੰਗਤ, ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ, ਉਹ ਸਾਧ ਸੰਗਤ ਰੂਪੀ ਸੱਚਖੰਡ ਦੇ ਵਿੱਚ ਆ ਜਾਂਦਾ ਹੈ ਔਰ ਇੱਥੇ ਸੇਵਾ ਭਗਤੀ ਕਰਕੇ ਨਿਹਚਲ ਥਾਨ ਸੱਚਖੰਡ ਦਾ ਪ੍ਰਾਪਤ ਕਰ ਲੈਂਦਾ, ਇਸ ਢੰਗ ਦੇ ਨਾਲ ਭਵ ਸਾਗਰ ਤੋਂ ਤਰ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੁ ਨਾਨਕ ਜਿਸ ਕਿਰਪਾ ਕਰੈ ਨਿਸ਼ਚਲ ਥਾਨ ਸਾਧ ਸੰਗ ਤਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।